एक ओंकार सतनाम करता पुरख निर्भव निर्वैर अकाल मूरत अजूनी सैभं गुरुप्रसाद। जगत गुरु बाबा गुरु नानक देव जी महाराज की बाणी के अंदर ऐसा फरमान आया है कि रूहे जमीन देच जितना मनुख खतरनाक है इतना कोई पशु पंखी खतरनाक नहीं। मनुख की हानि जितनी मनुख दे हथों होई है इतनी पशुओं दे हथों नहीं हुई। कोई पशु इतना खूनखार इतना दरिंदा इतना भयानक नहीं है जितना के मनुख भयानक है, मनुख खूनखार है। कारण एक पशु सिर्फ अपनी होंद रखता है, एक पशु की होंद रखता है, पर जो मनुख है ये अनेकां ही पशुआं दा मजमुआ है, अनगिनत पशुआं दा इकट्ठ है। इस वास्ते जितना बंदा खतरनाक है इतना होर कोई भी खतरनाक नहीं, और जितनी बंदे देते बंदिश रखनी पैंदी है इतनी पशु पंखियां देते सानू बंदिश रखने की लोड़ नहीं। ये जो तोपां टैंक हाइड्रोजन बम इत्यादिक बनाए गए ने ये कीड़े मकोड़ियां नू मारन वास्ते नहीं, ये पशु पंखियां नू मारन वास्ते नहीं, आखिर मनुख नू मारन वास्ते ही बनाए गए ने। सहजे सहजे ज्यों ज्यों मनुख खतरनाक होंदा गया त्यों त्यों हथियार भी खतरनाक होंदे गए। जद मनुख सरल ते सहज जी रहा सी उदों मनुख दा सब तो वड्डा हथियार लाठी सी। इहदी सरलता थोड़ी जिही भंग होई, लाठी ने बरछे दा रूप धारण कीता। ਇਹ ਹੋਰ ਥੋੜਾ ਜਿਹਾ ਖਤਰਨਾਕ ਹੋਇਆ, ਤੀਰ ਕਮਾਨ ਦੀ ਦੁਨੀਆ ਆਈ, ਬੰਦੂਕ ਦੀ ਦੁਨੀਆ ਆਈ, ਫਿਰ ਤੋਪਾਂ ਆਈਆਂ, ਫਿਰ ਟੈਂਕ ਆਏ, ਔਰ ਅੱਜ ਮਨੁੱਖ ਇਤਨਾ ਖਤਰਨਾਕ ਹੋਇਆ ਕਿ ਇਸ ਨੂੰ ਕਾਬੂ ਰੱਖਣ ਦੇ ਵਾਸਤੇ ਹਾਈਡਰੋਜਨ ਬੰਬ ਤੱਕ ਮਨੁੱਖ ਪਹੁੰਚ ਗਏ। ਅਣਗਿਣਤ ਐਸੇ ਉਦਾਹਰਣ ਮਿਲਦੇ ਨੇ ਕਿ ਜਿਤਨਾ ਮਨੁੱਖ ਖੂਨਖਾਰ ਹੈ ਇਤਨਾ ਕੋਈ ਵੀ ਪਸ਼ੂ ਨਹੀਂ। ਰਾਤ ਦੇ ਵਕਤ ਕਰੀਬਨ ਕਰੀਬਨ ਹਰ ਸ਼ਹਿਰਾਂ ਦੇ ਬਾਜ਼ਾਰ ਬੰਦ ਹੋ ਜਾਂਦੇ ਨੇ, ਦੁਕਾਨਾਂ ਨੂੰ ਬਹੁਤ ਵੱਡੇ ਵੱਡੇ ਤਾਲੇ ਲਾਣੇ ਪੈਂਦੇ ਨੇ, ਔਰ ਕਈ ਕਈ ਤਾਲੇ ਲਾਣੇ ਪੈਂਦੇ ਨੇ। ਦੁਕਾਨਦਾਰ ਨੂੰ ਪੁੱਛੀਏ ਜਿਵੇਂ ਤੂੰ ਪੰਜ ਪੰਜ ਦਸ ਦਸ ਤਾਲੇ ਲਾਏ ਨੇ, ਇਹ ਪਸ਼ੂਆਂ ਤੋਂ ਡਰਦੇ ਹੋਏ, ਪੰਛੀਆਂ ਤੋਂ ਡਰਦੇ ਹੋਏ, ਕੀੜਿਆਂ ਦਾ ਡਰ ਹੈ, ਮਕੌੜਿਆਂ ਦਾ ਡਰ ਹੈ, ਉੱਠਾਂ ਤੇ ਬੈਲਾਂ ਦਾ ਡਰ ਹੈ, ਆਇਆ ਤੈਨੂੰ ਕਿਹੜੇ ਜਾਨਵਰ ਦਾ ਡਰ ਹੈ? ਤਾਂ ਫਿਰ ਉਹ ਇੱਕੋ ਹੀ ਜਵਾਬ ਦਿੰਦਾ ਹੈ, ਕਿਸੇ ਪਸ਼ੂ ਦਾ ਡਰ ਨਹੀਂ, ਮਨੁੱਖ ਦਾ ਹੀ ਡਰ ਹੈ, ਸਿਰਫ ਬੰਦੇ ਦਾ ਹੀ ਡਰ ਹੈ। ਬੰਦਾ ਬੰਦੇ ਤੋਂ ਜਿਤਨਾ ਭੈਭੀਤ ਹੈ, ਬੰਦਾ ਕਿਸੇ ਵੀ ਪਸ਼ੂ ਤੋਂ ਇਤਨਾ ਭੈਭੀਤ ਨਹੀਂ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ, ਕੋਈ ਵੀ ਪਸ਼ੂ ਇਤਨਾ ਖੂਨਖਾਰ ਨਹੀਂ ਜਿਤਨਾ ਕਿ ਮਨੁੱਖ ਖੂਨਖਾਰ ਹੈ। ਕਿਸੇ ਪਸ਼ੂ ਦੇ ਅੰਦਰ ਜਦ ਖੂਨਖਾਰੀ ਦਾ ਮਾਰਾ ਮਾਦਾ ਪੈਦਾ ਹੁੰਦਾ ਹੈ ਤਾਂ ਹਮਲਾ ਕਰਕੇ ਕਿਸੇ ਇੱਕ ਦੋ ਪਸ਼ੂਆਂ ਨੂੰ ਹੀ ਮੌਤ ਦੇ ਘਾਟ ਉਤਾਰਦਾ ਹੈ। ਜਦ ਮਨੁੱਖ ਦੇ ਅੰਦਰ ਪਸ਼ੂ ਬਿਰਤੀਆਂ ਪ੍ਰਧਾਨ ਰੂਪ ਵਿੱਚ ਉਜਾਗਰ ਹੁੰਦੀਆਂ ਹਨ ਤਾਂ ਇਹ ਬਸਤੀਆਂ ਦੀਆਂ ਬਸਤੀਆਂ ਉਜਾੜ ਦਿੰਦਾ ਹੈ, ਸ਼ਹਿਰਾਂ ਦੇ ਸ਼ਹਿਰ ਗਰਕ ਕਰ ਦਿੰਦਾ ਹੈ, ਕਈ ਦਫ਼ਾ ਮੁਲਕਾਂ ਦੇ ਮੁਲਕ ਨੇਸਤੋ ਨਾਬੂਦ ਕਰ ਦਿੰਦਾ ਹੈ। ਮਨੁੱਖ ਦੇ ਅੰਦਰ ਇਤਨਾ ਪਸ਼ੂਆਂ ਦਾ ਜਮਾ ਹੈ। ਆਮ ਇੱਕ ਚਿੰਤਾ ਵਿਅਕਤ ਕੀਤੀ ਜਾ ਰਹੀ ਹੈ ਕਿ ਜੰਗਲਾਂ ਦੇ ਅੰਦਰ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ, ਕਿਧਰੇ ਉਹਨਾਂ ਦੀ ਨਸਲ ਹੀ ਨਾ ਖੋ ਜਾਏ। ਇਸ ਗੱਲ ਦੀ ਚਿੰਤਾ ਵੀ ਰਾਜਨੀਤਿਕ ਲੋਕਾਂ ਨੂੰ ਹੈ ਵੀ ਕਿਸੇ ਤਰੀਕੇ ਨਾਲ ਵੀ ਇਹਨਾਂ ਪਸ਼ੂਆਂ ਦੀ ਨਸਲ ਨੂੰ ਬਚਾਇਆ ਜਾਏ, ਸੁਰੱਖਿਅਤ ਬਣਨ, ਹਰ ਦੇਸ਼ ਵਿੱਚ ਬਕਾਇਦਾ ਰੱਖੇ ਜਾ ਰਹੇ ਨੇ ਤਾਂ ਕਿ ਪਸ਼ੂ ਬਿਲਕੁਲ ਨਸ਼ਟ ਨਾ ਹੋ ਜਾਣ। ਚਿੰਤਾ ਵਿਅਕਤ ਕਰ ਰਹੇ ਨੇ ਸਿਆਣੇ ਬੰਦੇ ਵੀ ਐਸਾ ਹੀ ਨਾ ਹੋਵੇ ਕਿ ਜੰਗਲੀ ਜਾਨਵਰ ਬਿਲਕੁਲ ਹੀ ਵਿਦਾ ਹੋ ਜਾਣ। ਮੈਨੂੰ ਐਸਾ ਦਿਖਾਈ ਦਿੰਦਾ ਹੈ ਹੁਣ ਇਹਨਾਂ ਜੰਗਲੀ ਜਾਨਵਰਾਂ ਦੀ ਵਾਕਈ ਕੋਈ ਲੋੜ ਵੀ ਨਹੀਂ, ਕਿਉਂ ਕਿ ਜਦ ਮਨੁੱਖ ਹੀ ਜਾਨਵਰਾਂ ਦੀ ਤਰ੍ਹਾਂ ਜੀਵਣ ਲੱਗ ਪਏ ਤਾਂ ਫਿਰ ਜਾਨਵਰਾਂ ਦੀ ਲੋੜ ਹੀ ਕੀ ਹੈ? ਤੇ ਜੇ ਮਨੁੱਖ ਸ਼ਹਿਰਾਂ ਨੂੰ ਹੀ ਜੰਗਲ ਬਣਾ ਲਵੇ ਤਾਂ ਫਿਰ ਜੰਗਲਾਂ ਦੀ ਹੋਂਦ ਕੀ ਮੈਨੇ ਰੱਖਦੀ? ਜੰਗਲਾਂ ਦੇ ਅੰਦਰ ਵੀ ਪਸ਼ੂ ਇਤਨੇ ਨਹੀਂ ਲੜਦੇ ਜਿਤਨੇ ਮਨੁੱਖ ਸ਼ਹਿਰਾਂ ਵਿੱਚ ਲੜਦੇ ਨੇ, ਘੌਂਸਲਿਆਂ ਵਿੱਚ ਵੀ ਪੰਛੀ ਇਤਨੇ ਨਹੀਂ ਲੜਦੇ ਜਿਤਨੇ ਘਰਾਂ ਵਿੱਚ ਮਨੁੱਖਾਂ ਨੇ ਕਲੇਸ਼ ਮਚਾਇਆ ਹੋਇਆ ਔਰ ਅਨਰਥ ਮਚਾਇਆ ਹੋਇਆ। ਲੜਾਈ ਝਗੜਿਆਂ ਦੀ ਇੰਤਹਾ ਵੇਖਣੀ ਹੋਵੇ ਤਾਂ ਮਨੁੱਖਾਂ ਦੀ ਦੁਨੀਆਂ 'ਚ ਮਿਲਦੀ ਹੈ, ਪਸ਼ੂਆਂ ਦੀ ਦੁਨੀਆਂ 'ਚ ਨਹੀਂ, ਪੰਛੀਆਂ ਦੀ ਦੁਨੀਆਂ ਦੇ 'ਚ ਇਤਨੀ ਨਹੀਂ। साहिब गुरु अर्जन देव जी महाराज दे चंद वाक ने और भगत कबीर जी महाराज दी कुछ रचना है, उन्हां दा कहना है कि मनुख अणगिणत पशुआं दा मजमू है, जिससे एक बंदा कोई जू वेखण जांदा है, चिड़िया घर वेखण जांदा है, उत्थे बहुत सारे पशु वेख के आंदा है। कदी मनुख अपनी सुरत नूं अंतर आत्मे च लै जाए तां पशुआं दीआं अनेकां ही बिरतियां इस नूं अपने अंदर दिखाई देणगे। आकार करके, स्वरूप करके ते पशु अंदर नहीं बैठे, पर सुरत करके, सुभाव करके, संस्कार करके ये सारे पशु मनुख दे अंदर बैठे हुए ने। जिस दे चों कुछ विशेष विशेष पशुआं दे नाम भी गुरु ग्रंथ साहिब जी महाराज ने दसे ने। गुरु अर्जन देव जी महाराज दा फरमान, उदयान बसनं संसारं संबंधी स्वान सियाल खरे। ए बंदे, तेरे जड़े संबंधी ने स्वान सियाल खरे, कुत्ते गिद्दड़ और खोते, ए बंदे ये तेरे संबंधी ने, ये तेरे रिश्तेदार ने। कोमल हुनरां दे मालक और कोमल हिरदा रखण वाले गुरु अर्जन देव जी महाराज ऐसा आखन तां चोट लगदी है, भई मनुखां दे संबंधी पशु ने, मनुख दे रिश्तेदार गिद्दड़ खोते ते कुत्ते ने। पर हकीकत यही है, सच्चाई यही है। सुरत करके, सुभाव करके कुत्ता गिद्दड़ खोता मनुख दे अंदर बैठा होया। सियाल जिहड़ा गिद्दड़ है उसकी फितरत दे च आलस रमिया होया, रोम रोम दे च गिद्दड़ दे अंदर आलस है ते डर है। ते हुण जिहड़ा बंदा अठे पैर डरिया ही होया ते आलसी है, गुरु अर्जन देव जी महाराज का कहना है शकल सूरत इस मनुख की मनुखा वाली है, सुभाव करके ते इसके अंदर गिद्दड़ ही कम कर रहे। हर वक्त डरे होया है, मौत तो डरदा है, बीमारी तो डरदा है, कमाया होया धन किधरे नाश ना हो जाए इसका डर है, बनी बनाई इज्जत किधरे नष्ट ना हो जाए इसका डर है। कदम एक रखता है, डर दस पैदा होते ने। तो ये गिद्दड़ वाली फितरत है। भगत कबीर का कहना है, कहत कबीर राम गुण गाओ आप ना डरो ना अवर डराओ। राम दे गुण गांदिया गांदिया मैं इस हालत विच पहुंच गया, ना किसे कोल डरना ना किसे नू डराउंदा। गुरु तेग बहादुर साहिब जी महाराज ते ज्ञानी ही उस नू मनदे ने जिहड़ा ना किसे नू किसे कोल डरे ना ही किसे नू डरावे। बह काहू को देत ने नै भय मानत आन, कहो नानक सुन रे मना ज्ञानी ताहे बखा। तो उदयान बसनंग संसारंग संबंधी स्वान स्याल खरे, डर ते आलस ए गिद्दड़ दी फितरत है। अगर मनुख दी भी यही फितरत है तो फिर मनुख दे अंदर एक स्याल कम कर रहा है, गिद्दड़ कम कर रहा है। मनुख दे अंदर कुत्ता भी है, कुत्ते दी फितरत की है? कुत्ता कुत्ते नू पसंद नहीं करदा, कुत्ता कुत्ते ते भौंकदा है, कुत्ता कुत्ते ते टुट पैंदा है। आम पर चल असी ये देखते हैं कि कुत्ता कुत्ते दा वैरी है, पर जे हुण मनुख भी मनुख दा वैरी हो गए ते मनुख नूं मनुख ही ना चंगे लगन ते मनुख मनुखां दे उत्ते ही आवाजे कसे, ये ते कुकर बिरती है। और ये बिरती बड़े प्रधान रूप दे च मनुखां दे च देखण नूं मिलदी है। ऐसा ही नहीं कि कुकर ही सिर्फ कुकर है, बल्कि मनुख भी कुकर है। मैं तो इस ढंग नाल भी देखना, अजोके समय च बहुता जिहड़ा कुत्तियां नाल मनुख दा प्यार है यूरोप दी दुनिया च असी देखदे पए आ, और एशिया दे च इसदी नकल चल पई है कि बंदा बंदे नूं ते कोल बिठा के राजी नहीं, पर बंदा कुत्ते नूं अपनी गोद दे च भी बिठांदा है, नाल कार दे च बिठांदा है, अपने नाल सुलांदा है, अठे पैर कुत्ता ही नाल है। ऐसा क्यों है? जापदा अंदर दे कुत्ते दा बाहर दे कुत्ते नाल तालमेल बैठ गया, संबंध जुड़ गया। वरना अगर मनुख दे अंदर मनुखता होवे पूर्ण रूप दे च तो उसनु मनुख भी चंगे लगने चाहिए, उसका मनुखा नाल भी प्यार होवे, मनुखा नाल भी हमदर्दी होवे। मनुख नु नफरत भरी ना निगाह नाल वेखना और कुत्ते नाल स्नेह करना इस गल का प्रतीक है कि मनुख दे अंदर पशु बिरतियां बहुत उजागर ने, बड़िया प्रधान ने। संक्षेप दे च अर्ज करिए, मनुख देते जद आवाजे कसे, खामा खा आवाजे कसे, खामा खा दूषण लावे, ये भी कुकर बिरती है। और मनुख मनुख नु जख्मी कर जाए, ये भी कुकर बिरती है। شیخ سعدی نے ایک بڑی سندر حکایت لکھی ہے کہ غریب لکڑ ہارا لکڑیاں دا گٹھا کٹ کے سر دے تے رکھ کے بازار دی طرف چلے ہے، پر ایک کتے نے کٹ کھا دا بڑا زور دا، زخمی پیر لے کے وہ اپنے گھر جس وقت گیا تو اس دی جو معصوم بچی سی انہیں اپنے بڈھے پتا دا پیر زخمی ویکھ کے رونا شروع کیتا، ابا یہ زخم کس نے پہنچایا؟ بچی دے سر دے تے ہاتھ پھیر کے یہ بڈھا لکڑ ہارا کہن لگا کتے نے کٹ کھا دا۔ تو گسے چا کے بچی کہن لگی باپو ابا پھر تم بھی کتے نو کٹ کھانا سی۔ بڑی سندر اے حکایت لکھی ہے، سگے پائے سہرائے نشینے گزید بخشمے کے خونس دنداں چکند، پدر را جفا کر دی تندی نبود کہ آخر تو را تیز دندا نبود۔ بچی وفاداری پیار پرگٹ کر دی ہے باپو کہ آخر تو را تیز دندا نبود، تیرے تیز دند نہیں سن، جے انہیں کٹ کھادا ہے تے تو بھی کٹ کھانا سی، جے انہیں تینوں وڈیا ہے تو وڈ لینا سی۔ بچی دے سیس تے ہتھ پھیر کے لکڑ ہارا کہن لگا ولیکن نیایت ز مردم سگی، اے میری بچی میں منکھ ہاں تے منکھ کول کتیاں والا کام نہیں ہو سکتا، کتے نے مینوں کٹیا میں کتے نوں کٹ کھاواں تے میرے وچ تے کتے وچ پھر کی انترا ہویا، میرے وچ تے کتے وچ پھر کی فرق ہویا، اے میری بچی میں نہیں کٹ سکتا کیونکہ میں منکھ ہاں، انہیں کٹ کھادا ہے کیونکہ وہ کتا ہے۔ اس طریقے نال کوکر برتی جھگڑیاں دے وچ اکثر اسی منکھ دے اندر ویکھدے ہاں، وہ کسے نوں کٹ کھاندا ہے، کسے تے لاچھن لاندا ہے، کسے تے دوشن لاندا ہے، نفرت بھری نگاہ نال کسے نوں ویکھدا ہے، یہ سب کوکر برتی ہے۔ صاحب گرو ارجن دیو جی مہاراج دا جو ہے یہ پاون واک بھئی یہ سبھا کوکر دا منکھ دے اندر ہے۔ منکھ دے اندر کھوتا بھی ہے، کھوتا گدھا بھارت دے چ بے وقوفی دا چن منیا جاندہ ہے، بے وقوفی دا پرتیک۔ صاحب گرو نانک دیو جی مہاراج دا کہنا یہ دھوبیاں دے کپڑے ڈھون والے، اٹا ڈھون والے، کماراں دی مٹی ڈھون والے، یہ جڑے کھوتے نے یہ کھوتے نقلی نے، یہ اصلی نہیں، اصلی کھوتا کوئی ہور ہے۔ وہ کون ہے؟ پادشاہ دا فرمان، نانک تے نر اصل کھر جو بن گن گرب کرند، بنا گنا تو اٹھے پیر جو مان وچ سڑیا رہندا ہے، ہنکار وچ سڑیا رہندا ہے۔ مہاراج دا کہنا ہے یہ اصلی کھوتا ہے، اینوں پتہ ہی نہیں کہ تیرے آسرے تے جگت نہیں کھڑا بلکہ تو سوئم کسے دے آسرے تے کھڑا ہے، تو کرت ہے کرتا نہیں، پر منکھ نے ہنکار دی پنڈ چکی ہوئی ہے تے دا کوئی معاوضہ بھی نہیں، اے کھوتا برتی ہے۔ اس طرح دیاں انیکاں برتیاں دا ذکر گرو نانک گرو ارجن دیو جی اور بھگت کبیر نے کیتا ہے۔ بھگت کبیر جی مہاراج کہندے نے منکھ دے اندر بھینسے دی برتی بھی ہے، سانڈ دی برتی بھی ہے، ماتا بھینسا اموا جائے کد کد چرے رساتل پائے۔ بھینسے دی برتی یہ ہوندی ہے وہ اموڑ چلدا ہے، انہوں موڑیے تے مڑدا نہیں، اکثر ایسا دیکھن دے چاہندا ہے، وہ اپنی دھن دے چلدا ہے، وہ اپنی چال چلدا ہے، چاہے وہ چال غلط ہوے چاہے مارگ غلط ہوے، اس نو موڑیے وہ مڑدا نہیں، انہوں ہوڑیے وہ رکدا نہیں۔ ہوں جس منکھ نو دس پانچ بندے سمجھاون، شریک سمجھاون اور مہاپرش سمجھاون بھئی اے جو تم کرم کر رہے ہیں یہ منکھتا دے دائرے تے پورا نہیں اتردا، دھرم اس دی اجازت نہیں دیندا، سماج دی کسوٹی دیتے بھی اے فیل پورا نہیں اتردا، اس واسطے تم چھڑ دے۔ تے او اے آکھے بھئی تسی کون ہوندے ہو مینوں سمجھان والے، میں تے جس پاسے چلاں گا میری مرضی۔ تو کبیر کہندے نے اے بھینسا برتی ہے کہ سمجھاون تے بھی نہ سمجھنا، موڑن تے بھی نہ مڑنا، اور اپنی ہٹ دھرمی قائم رکھنی اور اس ہٹ دھرمی دے مطابق چلے جانا، یہ بھینسا برتی ہے، غلطی تے غلطی کرے جانا، لوکی روکن تے او روکے نہ۔ کبیر کہندے نے اے اموڑ برتی بھینسا ہے، ماتا بھینسا اموا جائے کد کد چرے رساتل پائے۔ دھرم دا جنم ਗਿਆਨ ਦਾ ਜਨਮ ਮਹਾਂਪੁਰਸ਼ਾਂ ਦਾ ਆਗਮਨ ਹੀ ਇਸ ਵਾਸਤੇ ਹੋਇਆ ਕਿ ਮਨੁੱਖ ਆਪਣੇ ਅੰਦਰੋਂ ਪਸ਼ੂਆਂ ਨੂੰ ਵਿਦਾ ਕਰ ਸਕੇ ਜੋ ਇਸ ਨੂੰ ਬੇਚੈਨ ਕਰ ਰਹੇ ਨੇ, ਜੋ ਇਸ ਨੂੰ ਦੁਖੀ ਕਰ ਰਹੇ ਨੇ। ਔਰ ਇਹ ਵਿਦਾ ਹੋਣਗੇ ਪ੍ਰਭੂ ਚਿੰਤਨ ਨਾਲ। ਅਗਰ ਪ੍ਰਭੂ ਚਿੰਤਨ ਨਾ ਚੱਲਿਆ ਤਾਂ ਇਹਨਾਂ ਪਸ਼ੂਆਂ ਨੇ ਬਹੁਤ ਬਲਵਾਨ ਹੋਣਾ, ਜੈਸੇ ਕਿ ਸਤਿਗੁਰ ਦੀ ਬਾਣੀ ਦੇ ਵਾਕ ਨੇ, ਬਿਨ ਸਿਮਰਨ ਜੈਸੇ ਸਰਪ ਅਰਜਾਰੀ। ਪ੍ਰਭੂ ਸਿਮਰਨ ਤੋਂ ਬਿਨਾਂ ਜੀਵਣਾ ਇੰਜ ਹੈ ਜੈਸੇ ਕਿ ਸੱਪ ਜੀਵਦਾ। ਤੇ ਸੱਪ ਦਾ ਕੰਮ ਕੀ ਹੈ? ਉਹ ਖਾਂਦਾ ਪੀਂਦਾ ਤੇ ਖਾਂਦੇ ਪੀਂਦਿਆਂ ਉਸ ਦੇ ਅੰਦਰ ਜ਼ਹਿਰ ਵੱਧਦੀ ਹੈ, ਤੇ ਜਦ ਜ਼ਹਿਰ ਵੱਧ ਜਾਂਦੀ ਹੈ ਫਿਰ ਡੰਗ ਮਾਰਦਾ, ਜ਼ਹਿਰ ਨੂੰ ਕਿਸੇ ਦੇ ਜਿਸਮ ਵਿੱਚ ਵਿਵਸਥ ਕਰ ਦਿੰਦਾ। ਐਸਾ ਹੀ ਨਹੀਂ ਕਿ ਸੱਪ ਡੰਗ ਮਾਰਦੇ ਨੇ, ਮਨੁੱਖ ਵੀ ਡੰਗ ਮਾਰਦੇ ਨੇ। ਔਰ ਹੋ ਸਕਦਾ ਸੱਪ ਦਾ ਡੰਗਿਆ ਹੋਇਆ ਕੋਈ ਬਚ ਜਾਏ, ਕਈ ਦਫਾ ਮਨੁੱਖ ਦੇ ਡੰਗੇ ਹੋਏ ਤੇ ਬਚਦੇ ਹੀ ਨਹੀਂ। ਮਨੁੱਖ ਇਸ ਢੰਗ ਦਾ ਜ਼ਹਿਰੀਲਾ। ਬਿਨ ਸਿਮਰਨ ਜੈਸੇ ਸਰਪ ਅਰਜਾਰੀ, ਤੂੰ ਸਾਕਤ ਜੀਵੇ ਨਾਮ ਬਿਸਾਰੀ। ਬਿਨ ਸਿਮਰਨ ਡਿਗ ਕਰਮ ਕਰਾਸ, ਕਾਕ ਬਤਨ ਬਿਸਟਾ ਮੇ ਵਾਸ। ਸਾਹਿਬਾਂ ਦਾ ਐਸਾ ਫਰਮਾਨ ਹੈ ਕਿ ਮਨੁੱਖ ਦੇ ਅੰਦਰ ਕੌਆ ਵੀ ਹੈ। ਕਿਸ ਤਰ੍ਹਾਂ ਪਤਾ ਚੱਲੇਗਾ ਕਿ ਹੁਣ ਮਨੁੱਖ ਦੇ ਅੰਦਰ ਕੁਕਰ ਬਿਰਤੀ ਕੰਮ ਕਰ ਰਹੀ ਹੈ? ਕੌਆ ਕਹਾਂ ਕਪੂਰ ਚਰਾਏ, ਕੌਵੇ ਦੇ ਮੂੰਹ ਵਿੱਚ ਸੁਗੰਧੀ ਨਹੀਂ ਆਉਂਦੀ, ਕਪੂਰ ਨਹੀਂ ਆਉਂਦਾ, ਦੁਰਗੰਧੀ ਆਉਂਦੀ ਹੈ, ਬਿਸ਼ਟਾ ਆਉਂਦੀ ਹੈ, ਅੱਡੀ ਦਾ ਟੁਕੜਾ ਆਉਂਦਾ, ਕੋਈ ਗੰਧ ਉਸਦੇ ਮੂੰਹ ਵਿੱਚ ਹੋਵੇਗੀ। ਤੇ ਕੌਵੇ ਦੀ ਬੋਲੀ ਬੜੀ ਕੁਰਖਤ ਹੈ, ਬੜੀ ਸਖਤ ਹੈ। ਹੁਣ ਜਿਹੜਾ ਬੰਦਾ ਬਹੁਤ ਸਖਤ ਬੋਲੇ, ਕੌੜਾ ਬੋਲੇ, ਗੰਦਾ ਬੋਲੇ, ਗਾਲਾਂ ਹੀ ਉਸਦੇ ਮੂੰਹ ਚ ਹੋਵਨ, ਚਾਰ ਗਾਲਾਂ ਕੱਢ ਕੇ ਫਿਰ ਕੋਈ ਇੱਕ ਗੱਲ ਕਰੇ, ਤਾਂ ਸਾਹਿਬਾਂ ਦਾ ਕਹਿਣਾ ਹੈ ਇਹ ਕੁਕਰ ਐ ਕੌਵੇ ਵਾਲੀ ਬਿਰਤੀ, ਬੜਾ ਕੁਰਖਤ ਬੋਲਦਾ, ਬੜੀ ਕਸਕ ਹੈ ਇਸਦੇ ਬੋਲਣੇ ਵਿੱਚ, ਬੜੀ ਚੋਟ ਹੈ। ਫਿਰ ਬੋਲਣਾ ਬੜਾ ਗੰਦਾ ਹੈ, ਤਾਂ ਮੂੰਹ ਵਿੱਚ ਇਸ ਗੰਦਗੀ ਦਾ ਹੋਣਾ ਔਰ ਇਸ ਕੁਰਖਤਪਣੇ ਦਾ ਹੋਣਾ, ਸਾਹਿਬ ਕਹਿੰਦੇ ਨੇ ਇਹ ਕੌਵੇਪਣ ਦੀ ਨਿਸ਼ਾਨੀ। ਜਿਸ ਵਕਤ ਕੌਵੇ ਦੀ ਬਿਰਤੀ ਮਨੁੱਖ ਦੇ ਅੰਦਰ ਪ੍ਰਧਾਨ ਆਉਂਦੀ ਹੈ, ਉਸ ਵਕਤ ਮੂੰਹ ਵਿੱਚ ਗੰਦਗੀ ਆ ਜਾਂਦੀ ਹੈ, ਮੂੰਹ ਵਿੱਚ ਕੁੜੱਤਨ ਆ ਜਾਂਦੀ ਹੈ। ਕਾਕ ਬਟਨ ਬਿਸਟਾ ਮੇ ਵਾਸ, ਬਿਨ ਸਿਮਰਨ ਕੋ ਕਰ ਕੇ ਨਿਆਇ, ਸਾਕਤ ਥਾਂ ਬ੍ਰਿਸ਼ਟ ਫਿਰਾਏ। ਸਿਮਰਨ ਤੋਂ ਟੁੱਟ ਕੇ ਬੰਦਾ ਇੰਜ ਜੀਵਦਾ ਹੈ ਜੈਸੇ ਕਿ ਕੂਕਰ, ਜੈਸੇ ਕਿ ਕੁੱਤੇ। ਬਿਨ ਸਿਮਰਨ ਦ੍ਰਿਗ ਕਰਮ ਕਰਾਸ, ਕਾਕ ਬਤਨ ਬਿਸਟਾ ਮੇ ਵਾਸ। ਬਿਨ ਸਿਮਰਨ ਗਰਧਬ ਕੀ ਨਿਆਏ, ਸਾਕਤ ਥਾਂ ਬ੍ਰਿਸ਼ਟ ਫਿਰਾਏ। ਫਿਰ ਹੋਰ ਜਿਹੜੀ ਗੱਲ ਸਾਹਿਬ ਦੀ ਬਾਣੀ ਨੇ ਫਰਮਾਨ ਕਰ ਦਿੱਤੀ ਹੈ ਉਹ ਬੜੀ ਕੀਮਤੀ ਹੈ, ਮਹਾਨ ਕੀਮਤੀ ਹੈ। ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ, ਜਿਉ ਬੇਸਵਾ ਕੇ ਘਰ ਪੂਤ ਜਮਤ ਹੈ, ਤਿਸ ਨਾਮ ਭਰਿਓ ਹੈ ਤ੍ਰਗਟੀ। ਬੇਸਵਾ ਦਾ ਪੁੱਤਰ ਹੋਵੇ ਉਹ ਆਪਣੀ ਵਲਦੀਅਤ ਨਹੀਂ ਦੱਸ ਸਕਦਾ, ਆਪਣੇ ਮਾਂ ਬਾਪ ਦਾ ਨਾਮ ਨਹੀਂ ਦੱਸ ਸਕਦਾ। ਕਿਸੇ ਮਹਿਫਲ ਦੇ ਚ ਪਿਤਾ ਦਾ ਨਾਮ ਉਸ ਤੋਂ ਪੁੱਛੋ, ਵਿਚਾਰਾ ਕੀ ਦੱਸੇ, ਕਿਉਂਕਿ ਬੇਸਵਾ ਦਾ ਪੁੱਤਰ ਹੈ। ਇਸ ਵਾਸਤੇ ਮਹਿਫਿਲ ਉਸ ਨੂੰ ਸ਼ਰਮਸਾਰ ਕਰਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਕਿ ਵੇਸਵਾ ਦੇ ਪੁੱਤਰ ਨੂੰ ਸ਼ਰਮਸਾਰ ਨਾ ਕਰੋ, ਉਹ ਸਿਰਫ ਆਪਣੇ ਸਰੀਰਕ ਪਿਤਾ ਨੂੰ ਨਹੀਂ ਜਾਣਦਾ ਕਿ ਕੌਣ ਹੈ, ਔਰ ਉਹ ਵੇਸਵਾ ਦਾ ਪੁੱਤਰ ਨਹੀਂ ਹੈ। ਵਾਸਤਵਿਕ ਵੇਸਵਾ ਦਾ ਪੁੱਤਰ ਉਹ ਹੈ ਜੋ ਜਗਤ ਪਿਤਾ ਨੂੰ ਨਹੀਂ ਜਾਣਦਾ, ਜਿਸ ਨੂੰ ਜਗਤ ਪਿਤਾ ਦਾ ਬੋਧ ਨਹੀਂ, ਜਿਸ ਨੇ ਇਸ ਦੀ ਮਾਂ ਨੂੰ ਵੀ ਪੈਦਾ ਕੀਤਾ, ਇਸ ਦੇ ਪਿਤਾ ਨੂੰ ਵੀ ਪੈਦਾ ਕੀਤਾ ਔਰ ਇਸ ਨੂੰ ਵੀ ਪੈਦਾ ਕੀਤਾ, ਜਿਸ ਨੂੰ ਉਸਦਾ ਬੋਧ ਨਹੀਂ ਹੈ, ਉਹ ਵਾਸਤਵਿਕ ਵੇਸਵਾ ਦਾ ਪੁੱਤਰ ਹੈ। ਇਹ ਪਦਵੀ ਉਸ ਵਾਸਤੇ ਹੈ, ਇਹ ਇਲਜ਼ਾਮ ਉਸ ਵਾਸਤੇ ਹੈ, ਨਾ ਕਿ ਉਸ ਵਾਸਤੇ ਜੋ ਵੇਸਵਾ ਦਾ ਪੁੱਤਰ ਹੈ। ਕਾਰਨ ਕੀ ਕਿ ਜਿਸ ਵਕਤ ਬੰਦਾ ਨਾਮ ਤੋਂ ਟੁੱਟਦਾ ਹੈ, ਅਣਗਿਣਤ ਪਸ਼ੂ ਬਿਰਤੀਆਂ ਮਨੁੱਖ ਦੇ ਅੰਦਰ ਉਜਾਗਰ ਹੋ ਜਾਂਦੀਆਂ ਔਰ ਮਨੁੱਖ ਬਹੁਤ ਖਤਰਨਾਕ ਹੋ ਜਾਂਦਾ ਹੈ। ਜਦ ਖਤਰਨਾਕ ਹੋ ਜਾਂਦਾ ਹੈ ਤਾਂ ਫਿਰ ਇਸ ਤੇ ਤਰ੍ਹਾਂ ਤਰ੍ਹਾਂ ਦੀਆਂ ਬੰਦਿਸ਼ਾਂ ਵੀ ਲਾਣੀਆਂ ਪੈਂਦੀਆਂ। ਮੈਂ ਦੇਖਦਾ ਕਿ ਪਸ਼ੂ ਪੰਖੀ ਜਿੱਥੇ ਚਾਣ ਘੌਂਸਲੇ ਬਣਾ ਲੈਂਦੇ, ਜਿਸ ਦਰਖਤ ਤੇ ਚਾਵਨ ਚਿੜੀਆਂ ਘੌਂਸਲੇ ਬਣਾ ਲੈਂਦੀਆਂ, ਪੰਛੀ ਆਲਣੇ ਬਣਾ ਲੈਂਦੇ ਨੇ, ਪਰ ਹੁਣ ਮਨੁੱਖ ਜਿੱਥੇ ਚਾਹੇ ਮਕਾਨ ਨਹੀਂ ਬਣਾ ਸਕਦਾ। ਮਨੁੱਖ ਨੂੰ ਇਹ ਖੁੱਲ ਨਹੀਂ ਹੈ, ਇਹ ਇਜਾਜ਼ਤ ਨਹੀਂ, ਉਹਨੂੰ ਨਕਸ਼ਾ ਵੀ ਪਾਸ ਕਰਾਉਣਾ ਪਏਗਾ, ਉਹਨੂੰ ਜ਼ਮੀਨ ਵੀ ਮੁੱਲ ਲੈਣੀ ਪਏਗੀ, ਉਹਨੂੰ ਬਾਕੀ ਦੇ ਵੀ ਕਰੀਬਨ ਕਰੀਬਨ ਕਾਨੂੰਨੀ ਝਮੇਲਿਆਂ ਚੋਂ ਲੰਘਣਾ ਪਏਗਾ, ਤਾਂ ਕਿਧਰੇ ਉਹ ਆਪਣਾ ਮਕਾਨ ਬਣਾ ਸਕਦਾ। ਫਿਰ ਉਸਦੇ ਕੋਲ ਸਮਰੱਥਾ ਵੀ ਚਾਹੀਦੀ ਹੈ। ਪੰਛੀਆਂ ਨੂੰ ਇਹ ਖੁੱਲ ਹੈ, ਜਿੱਥੇ ਚਾਣ, ਜਿਸ ਵਕਤ ਚਾਣ, ਜਿਸ ਦਰਖਤ ਤੇ ਚਾਣ ਘੌਂਸਲਾ ਬਣਾ ਲੈ। ਮਨੁੱਖ ਨੂੰ ਇਹ ਖੁੱਲ ਕਿਉਂ ਨਹੀਂ ਦਿੱਤੀ ਗਈ? ਸਿਰਫ ਇਸ ਵਾਸਤੇ, ਅਗਰ ਇਹ ਖੁੱਲ ਮਨੁੱਖ ਨੂੰ ਦੇ ਦਿੱਤੀ ਜਾਏ ਤਾਂ ਉਸਨੇ ਨੌ ਖੰਡ ਪ੍ਰਿਥਵੀ ਦੇ ਆਲੇ ਦੁਆਲੇ ਵਲਗਣ ਪਾਣੀ ਹੈ ਤੇ ਆਖਣਾ ਅਜੇ ਵੀ ਥਾਂ ਛੋਟੀ ਹੈ, ਬਾਕੀ ਸਾਰਿਆਂ ਨੂੰ ਸਮੁੰਦਰ ਵਿੱਚ ਪਾਓ। ਬਹੁਤ ਤੰਗ ਦਿਲ ਹੈ, ਮਨੁੱਖ ਬਹੁਤ ਤੰਗ ਦਿਲ ਹੈ। ਮੈਂ ਦੇਖਦਾ ਪਸ਼ੂ ਤੇ ਪੰਖੀ ਖੁੱਲੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਂਦੇ ਨੇ, ਜੈਸੇ ਕਿ ਮੈਂ ਆਪਣੀ ਅੱਖਾਂ ਦੇ ਨਾਲ ਪ੍ਰਤੱਖ ਵੇਖਿਆ। ਵਾਹਗਾ ਬਾਰਡਰ ਤੇ ਮੈਂ ਬੈਠਾ ਸੀ, ਗੁਰੂ ਨਾਨਕ ਮਹਾਰਾਜ ਦੇ ਜਨਮ ਪੁਰਬ ਤੇ ਨਨਕਾਣਾ ਸਾਹਿਬ ਜਾ ਰਹੇ ਸੀ। ਦੋ ਤਿੰਨ ਘੰਟੇ ਜਦ ਉੱਥੇ ਬਾਰਡਰ ਤੇ ਬੈਠੇ ਰਹੇ, ਮੈਂ ਦੇਖਿਆ ਹਿੰਦੁਸਤਾਨ ਦੇ ਕੌਵੇ ਉੱਡ ਕੇ ਪਾਕਿਸਤਾਨ ਜਾ ਰਹੇ ਸਨ, ਪਾਕਿਸਤਾਨ ਦੀਆਂ ਕਬੂਤਰਾਂ ਉੱਡ ਕੇ ਹਿੰਦੁਸਤਾਨ ਆ ਰਹੀਆਂ ਸਨ, ਕੀੜੀਆਂ ਹਿੰਦੁਸਤਾਨ ਦੀਆਂ ਰੇਂਗ ਕੇ ਪਾਕਿਸਤਾਨ ਜਾ ਰਹੀਆਂ ਸਨ, ਔਰ ਉਧਰ ਦੀਆਂ ਕੀੜੀਆਂ ਰੇਂਗ ਕੇ ਇਧਰ ਆ ਰਹੀਆਂ ਸਨ। ਫਿਰ ਖਿਆਲ ਆਇਆ ਦਰਿਆਵਾਂ ਦੇ ਰਾਹੀਂ ਹਿੰਦੁਸਤਾਨ ਦੀਆਂ ਮਛਲੀਆਂ ਪਾਕਿਸਤਾਨ ਚਲੀਆਂ ਜਾਂਦੀਆਂ, ਉਧਰ ਦੀਆਂ ਮਛਲੀਆਂ ਤੇ ਮਗਰਮੱਛ ਇਧਰ ਆ ਜਾਂਦੇ ਨੇ, ਇਧਰ ਦੇ ਹਿਰਨ ਦੌੜ ਕੇ ਉਧਰ ਚਲੇ ਜਾਂਦੇ ਨੇ, ਉਧਰ ਦੇ ਹਿਰਨ ਦੌੜ ਕੇ ਇਧਰ ਆ ਜਾਂਦੇ ਨੇ। ਨਾ ਇਹਨਾਂ ਨੂੰ ਪਾਸਪੋਰਟ ਬਣਾਉਣਾ ਪੈਂਦਾ, ਨਾ ਇਹਨਾਂ ਨੂੰ ਵੀਜ਼ਾ ਲੈਣਾ ਪੈਂਦਾ, ਇਹਨਾਂ ਨੂੰ ਪੂਰੀ ਖੁੱਲ ਹੈ। ਇਸ ਤਰ੍ਹਾਂ ਦੀ ਖੁੱਲ ਮਨੁੱਖ ਨੂੰ ਕਿਉਂ ਨਹੀਂ ਦਿੱਤੀ ਗਈ? ਇਸ ਵਾਸਤੇ ਕਿ ਪਸ਼ੂ ਪੰਖੀ ਕੋਈ ਵੀ ਇਤਨੇ ਖਤਰਨਾਕ ਨਹੀਂ ਜਿਤਨਾ ਕਿ ਮਨੁੱਖ ਖਤਰਨਾਕ ਹੈ। ਭਾਈ ਗੁਰਦਾਸ ਜੀ ਨੇ ਇੱਕ ਬੜੀ ਕੀਮਤੀ ਪੌੜੀ ਲਿਖੀ ਹੈ, ਕਹਿ ਕੇ ਗੱਲ ਨੂੰ ਅਗਾਂਹ ਤੋਰਾਂਗੇ। ਉਹਨਾਂ ਦਾ ਕਹਿਣਾ ਹੈ ਕਿ ਇਹ ਬੰਦੇ ਤੈਨੂੰ ਜੀਵਨ ਦੀ ਜਾਚ ਕੀੜੀ ਤੋਂ ਸਿੱਖਣੀ ਚਾਹੀਦੀ ਹੈ। ਕੀੜੀ ਤੋਂ? ਹਾਂ, ਕੀੜੀ ਤੋਂ। ਕਿਉਂ? ਕਿ ਜਿਤਨਾ ਤੇਰੇ ਚ ਔਗਣ ਹੈ ਉਤਨਾ ਹੀ ਉਸਦੇ ਚ ਗੁਣ ਹੈ। ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਵੇ, ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ। ਕੀੜੀ ਵਿੱਚ ਇਹ ਖੂਬੀ ਹੈ ਕਿ ਇੱਕ ਨਿੱਕੀ ਜਿਹੀ ਖੁੱਡ ਵਿੱਚ ਹਜ਼ਾਰਾਂ ਆ ਜਾਂਦੀਆਂ, ਪਿਆਰ ਨਾਲ ਰਹਿੰਦੀਆਂ, ਸਨੇਹ ਨਾਲ ਰਹਿੰਦੀਆਂ, ਕੋਈ ਝਗੜਾ ਨਹੀਂ। ਪਰ ਇੱਕ ਬਹੁਤ ਵੱਡਾ ਮਕਾਨ ਹੋਵੇ, ਦੋ ਭਰਾਵਾਂ ਦਾ ਰਹਿਣਾ ਔਖਾ ਹੋ ਜਾਂਦਾ, ਪਿਓ ਪੁੱਤਰ ਦਾ ਰਹਿਣਾ ਔਖਾ ਹੋ ਜਾਂਦਾ, ਸੱਸ ਤੇ ਨੂੰਹ ਦਾ ਰਹਿਣਾ ਔਖਾ ਹੋ ਜਾਂਦਾ। ਕੀੜੀ ਦਾ ਆਕਾਰ ਭਾਵੇਂ ਛੋਟਾ ਹੈ, ਦਿਲ ਬਹੁਤ ਵੱਡਾ ਹੈ। ਮਨੁੱਖ ਦਾ ਆਕਾਰ ਭਾਵੇਂ ਬਹੁਤ ਵੱਡਾ ਹੈ, ਦਿਲ ਬਹੁਤ ਛੋਟਾ ਹੈ, ਬਹੁਤ ਛੋਟਾ। ਫਿਰ ਕੀੜੀ ਦੀ ਹੋਰ ਖੂਬੀ ਹੈ ਕਿ ਘਿਓ ਸ਼ੱਕਰ ਦੀ ਵਾਸ ਲੈ, ਜਿੱਥੇ ਧਰੀ ਤਿੱਥੇ ਚਲ ਜਾਏ। ਇਹਨੂੰ ਵਾਸ਼ਨਾ ਆ ਜਾਏ, ਇੱਥੇ ਚੀਨੀ ਪਈ ਹੈ, ਇੱਥੇ ਘਿਓ ਪਿਆ, ਚੱਲ ਪੈਂਦੀ ਹੈ। ਕੱਲੀ ਨਹੀਂ ਜਾਂਦੀ, ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ। ਦਾਣਾ ਮੂੰਹ ਵਿੱਚ ਪਾ ਕੇ ਲਿਆਂਦੀ ਹੈ, ਖੁੱਡ ਵਿੱਚ ਰੱਖ ਦਿੰਦੀ ਹੈ, ਫਿਰ ਦਾਣਾ ਲੈਣ ਵਾਸਤੇ ਚੱਲ ਪੈਂਦੀ ਹੈ। ਉਹਨੂੰ ਇਤਨਾ ਭਰੋਸਾ ਹੈ, ਵਿਸ਼ਵਾਸ ਹੈ ਕਿ ਜੋ ਦਾਣਾ ਮੈਂ ਰੱਖ ਕੇ ਗਈ ਹਾਂ ਇਹ ਮੈਨੂੰ ਪ੍ਰਾਪਤ ਹੋਵੇਗਾ। ਪਰ ਮਨੁੱਖ ਦੀ ਦੁਨੀਆਂ ਵਿੱਚ ਇਹ ਵਿਸ਼ਵਾਸ ਨਹੀਂ। ਅਗਰ ਕੋਈ ਚੀਜ਼ ਬਾਹਰ ਰੱਖ ਜਾਏ ਤਾਂ ਇਹ ਲਾਜ਼ਮੀ ਨਹੀਂ ਉਸਨੂੰ ਉਹ ਫਿਰ ਮਿਲਣੀ ਵੀ ਹੈ ਜਾਂ ਕਿ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਐਸਾ ਕਹਿਣਾ ਹੈ ਕਿ ਜੇ ਉਸਨੂੰ ਪਤਾ ਚੱਲੇ ਕਿ ਇਹ ਪਦਾਰਥ ਇੱਥੇ ਪਿਆ, ਸਾਰਿਆਂ ਨੂੰ ਨਾਲ ਲੈ ਕੇ ਉਹ ਚੱਲ ਪੈਂਦੀ ਹੈ। ਮਿਲਵਰਤਨ ਦੀ ਭਾਵਨਾ ਜਿਤਨੀ ਕੀੜੀ ਦੇ ਚ ਹੈ ਇਤਨੀ ਮਨੁੱਖ ਦੇ ਅੰਦਰ ਨਹੀਂ, ਇਤਨੀ ਬੰਦੇ ਦੇ ਅੰਦਰ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਫਰਮਾਨ, ਇਹ ਮਨੁੱਖ ਤੂੰ ਪ੍ਰਭੂ ਚਿੰਤਨ ਕਰ ਤਾਂ ਕਿ ਆਪਣੇ ਅੰਦਰ ਪਏ ਹੋਏ ਪਸ਼ੂਆਂ ਨੂੰ ਤੂੰ ਰੁਖਸਤ ਕਰ ਸਕੇ, ਵਿਦਾ ਕਰ ਸਕੇ, ਤੇ ਜਿਸ ਦਿਨ ਇਹ ਸਾਰੇ ਪਸ਼ੂ ਰੁਖਸਤ ਹੋ ਜਾਂਦੇ ਨੇ ਉਸ ਦਿਨ ਮਨੁੱਖਤਾ ਨਿਖਰਦੀ ਹੈ, ਉਸ ਦਿਨ ਮਨੁੱਖਤਾ ਸਾਫ ਸੁਥਰੇ ਢੰਗ ਦੇ ਨਾਲ ਪੇਸ਼ ਆਉਂਦੀ ਹੈ। ਤੇ ਉਸ ਦਿਨ ਜਦ ਮਨੁੱਖ ਇਬਾਦਤ ਕਰਦਾ ਹੈ ਤਾਂ ਉਹਦੇ ਅੰਦਰ ਦੇਵਤਾ ਝਲਕਦਾ, ਉਹਦੇ ਅੰਦਰ ਪ੍ਰਮਾਤਮਾ ਝਲਕਦਾ, ਉਹਦੇ ਅੰਦਰ ਈਸ਼ਵਰ ਝਲਕਦਾ, ਉਹ ਮਨੁੱਖ ਹੁੰਦਿਆਂ ਹੋਇਆ ਈਸ਼ਵਰ ਦੀ ਹੋਂਦ ਪ੍ਰਗਟ ਕਰਦਾ। ਜੈਸੇ ਕਿ ਸਤਿਗੁਰ ਦੀ ਬਾਣੀ ਦੇ ਵਾਕ ਨੇ, ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਭੇਦ ਨਾ ਭਾਲ। ਮਨੁੱਖ ਮਦ ਦੇ ਚ ਹੈ, ਪ੍ਰਭੂ ਦਾ ਜਗਤ ਅੱਗੇ ਹੈ ਔਰ ਪਸ਼ੂਆਂ ਦਾ ਜਗਤ ਪਿੱਛੇ ਹੈ। ਜਦ ਪਸ਼ੂ ਜਗਤ ਦੀ ਖਿੱਚ ਮਨੁੱਖ ਦੇ ਅੰਦਰ ਪੈਦਾ ਹੋ ਜਾਂਦੀ ਹੈ ਤਾਂ ਇਹ ਦੁਰਾਚਾਰੀ ਬਣ ਜਾਂਦਾ, ਕਿਸੇ ਵੀ ਨਿਯਮ ਦੀ ਉਹ ਪਾਲਣਾ ਨਹੀਂ ਕਰਦਾ, ਚਾਹੇ ਉਹ ਨਿਯਮ ਸਮਾਜ ਦਾ ਹੋਵੇ, ਨੀਤੀ ਦਾ ਹੋਵੇ, ਧਰਮ ਦਾ ਹੋਵੇ। ਪਰ ਮਨੁੱਖ ਦੇ ਅੰਦਰ ਖਿੱਚ ਉਸ ਪ੍ਰਭੂ ਦੀ ਵੀ ਹੈ ਜੋ ਸਿਖਰ ਤੇ ਹੈ, ਬੁਲੰਦੀਆਂ ਤੇ ਹੈ। ਪਸ਼ੂਆਂ ਦਾ ਜਗਤ ਥੱਲੇ ਹੈ ਔਰ ਪ੍ਰਭੂ ਦਾ ਜਗਤ ਉੱਪਰ ਹੈ, ਮਨੁੱਖ ਮਦ ਵਿੱਚ ਖੜਾ ਹੈ। ਕਦੀ ਪ੍ਰਭੂ ਦੇ ਜਗਤ ਦੀ ਖਿੱਚ ਹੋ ਜਾਂਦੀ ਹੈ, ਇਹ ਧਰਮ ਮੰਦਰਾਂ ਦਾ ਰੁੱਖ ਕਰਦਾ, ਇਹ ਧਰਮ ਗ੍ਰੰਥਾਂ ਦਾ ਪਾਠ ਪਠਨ ਕਰਦਾ, ਇਹ ਸਤ ਪੁਰਸ਼ਾਂ ਦੀ ਸੋਭਤ ਵਿੱਚ ਬੈਠਦਾ ਔਰ ਬੈਠ ਕੇ ਆਨੰਦ ਮਾਣਦਾ, ਲੇਕਿਨ ਅਜੇ ਆਨੰਦ ਮਾਣ ਹੀ ਰਿਹਾ ਹੁੰਦਾ, ਫਿਰ ਪਸ਼ੂਆਂ ਦੇ ਜਗਤ ਦੀ ਖਿੱਚ ਪੈਦਾ ਹੋ ਜਾਂਦੀ। پھر اے تھلے آ جاندہ ہے۔ جے میں اسی دیکھنے ہیں کڑی دا پینڈلوم سجے تو کھبے ہو جاندہ ہے، ہو بہو منک دا من کدی سجے کدی کھبے، کدی پشوان دا جگت کدی پربھو دا جگت، اڈول اوستہ پربھو دی نصیب نہیں ہو رہی، کارن کہ پشوان دی اپنی کھچ ہے، پرماتما دی اپنی کھچ ہے۔ ست سنگ تے سادھنا دیتے بہت پربل زور اس واسطے دیتا گیا ہے کہ منک اس پشوان دی کھچ تو بچ کے پربھو دے جگت دے پہنچ جائے، اور لینتا اس ڈھنگ دی اسنو نصیب ہوئے جیسے کہ گرو تیگ بہادر صاحب جی مہاراج دا فرمان ہے، نانک لین بھیو گوبند سیوں جیوں پانی سنگ پانی۔ سرتا مرو تھل دے چھ بھی کھو سکتی ہے اور سرتا ساگر دے چھ بھی کھو سکتی ہے۔ سرتا اگر مرو تھل دے چھ کھو گئی تو اپنی ہوند مٹا بیٹھے گی، اور سرتا اگر ساگر دے چھ کھو گئی تو ساگر دا روپ ہو جائے گی۔ منک اگر پشوؤں دے جگت دے چھ کھو گیا تو منکھتا بھی کھو دے گا، اور منکھ اگر پرماتما دچ لین ہو گیا تو پرماتما دا ہی روپ ہو جائے گا، ایشور دا ہی روپ ہو جائے گا، اور ایشور دا روپ ہون واسطے ہی منکھ اس جگت دچ آیا ہے۔